ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅਸੀਂ ਸਬਕ ਨੰਬਰ 65 ਤੇ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਗੌਰ ਹੌਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਅਜ਼ੀਮ ਸ਼ਾਫੀ। ਅੱਜ ਅਸੀਂ ਇਸੇ ਬਾਬ ਤੇ ਮਜ਼ੀਦ ਗੌਰ ਹੌਸ ਕਰਾਂਗੇ। ਯਿਸੂ ਮਸੀਹ ਨੂੰ ਨਸਲ ਆਦਮ ਤੇ ਤਰਸ ਆਇਆ ਕਿਉਂਕਿ ਉਹਨਾਂ ਦੀ ਹਾਲਤ ਉਹਨਾਂ ਭੇਡਾਂ ਵਾਂਗਰ ਸੀ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ। ਇਸ ਲਈ ਉਹਨੇ ਇਹਨਾਂ ਦੀ ਹਰ ਬਿਮਾਰੀ ਤੇ ਕਮਜ਼ੋਰੀ ਦੂਰ ਕਰ ਦਿੱਤੀ। ਵੱਡੇ ਵੱਡੇ ਮੌਜੂਜ਼ੇ ਵਿਖਾਵਣ ਦੀ ਇੱਕ ਹੋਰ ਵਜ੍ਹਾ ਇਹ ਸੀ ਕਿ ਉਹ ਸਾਬਤ ਕਰਨਾ ਚਾਹੁੰਦਾ ਸੀ ਕਿ ਮੈਂ ਉਹੀ ਹਾਂ ਜਿਹਨੂੰ ਭੇਜਣ ਦਾ ਵਾਅਦਾ ਖੁਦਾ ਨੇ ਨਬੀਆਂ ਦੇ ਜ਼ਰੀਏ ਸਾਲ ਹਾ ਸਾਲ ਪਹਿਲੇ ਬਨੀ ਆਦਮ ਤੋਂ ਕੀਤਾ ਸੀ। ਬਸ ਉਹਨੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸ਼ਿਫਾ ਬਖਸ਼ੀ ਤੇ ਬਦਰੂਹਾਂ ਨੂੰ ਕੱਢਿਆ ਤੇ ਨਜਾਤ ਦੀ ਰਾਹ ਵਿਖਾਈ। ਮਿਸਾਲ ਦੇ ਤੌਰ 'ਤੇ ਅਸੀਂ ਯਸਾਇਆ ਨਬੀ ਦੇ ਸਹੀਫੇ ਵਿੱਚ ਵੇਖ ਚੁੱਕੇ ਹਾਂ ਕਿ ਹਜ਼ਰਤ ਯਸਾਇਆ ਨੇ ਕਈ ਸੌ ਸਾਲ ਪਹਿਲੇ, ਜਦੋਂ ਕਿ ਯਿਸੂ ਮਸੀਹ ਦੀ ਹਜੇ ਪੈਦਾਇਸ਼ ਵੀ ਨਾ ਹੋਈ ਸੀ, ਨਬੂਵਤ ਕਰਕੇ ਆਖਿਆ ਸੀ ਕਿ ਜਦੋਂ ਮਸੀਹ ਆਏਗਾ ਉਸ ਵੇਲੇ ਅੰਨਿਆਂ ਦੀਆਂ ਅੱਖਾਂ ਖੁੱਲ੍ਹੀਆਂ ਜਾਵਣਗੀਆਂ ਅਤੇ ਬਹਿਰਿਆਂ ਦੇ ਕੰਨ ਖੋਲ੍ਹੇ ਜਾਣਗੇ। ਉਦੋਂ ਲੰਗੜੇ ਹਰਨ ਦੀ ਮਾਨਦ ਚੋਕੜੀਆਂ ਭਰਨਗੇ ਅਤੇ ਗੂੰਗੇ ਦੀ ਜ਼ੁਬਾਨ ਗਾਏਗੀ। ਯਸਾਇਆ ਬਾਬ 35 ਅਤੇ ਆਇਤ ਨੰਬਰ 5 ਤੇ 6। ਯਸਾਇਆ ਨਬੀ ਨੇ ਇਹਨਾਂ ਅਲਫਾਜ਼ 'ਚ ਮੁਨਾਦੀ ਕੀਤੀ ਕਿ ਮਸੀਹ ਐਸੇ ਐਸੇ ਮੌਜੂਜ਼ੇ ਕਰੇਗਾ ਜਿਹੜੇ ਪਹਿਲੇ ਕਦੀ ਕਿਸੇ ਨੇ ਨਾ ਕੀਤੇ ਹੋਣਗੇ। ਅਸੀਂ ਪਹਿਲੇ ਸਿੱਖਿਆ ਕਿ ਖੁਦਾ ਨੇ ਹਜ਼ਰਤ ਮੂਸਾ ਅਤੇ ਹਜ਼ਰਤ ਏਲੀਆ ਨੂੰ ਵੱਡੇ ਵੱਡੇ ਮੌਜੂਜ਼ੇ ਕਰਨ ਦੀ ਫਜ਼ੀਲਤ ਬਖਸ਼ੀ ਸੀ, ਮਗਰ ਇਹਨਾਂ ਦੋਵੇਂ ਨਬੀਆਂ ਨੇ ਜਿਹੜੇ ਮੌਜੂਜ਼ੇ ਕੀਤੇ ਉਹ ਮਸੀਹ ਦੇ ਮੌਜੂਜ਼ਿਆਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਮਜ਼ੀਦ ਹੈ ਕਿ ਮੂਸਾ ਅਤੇ ਏਲੀਆ ਦੇ ਕੋਲ ਮੌਜੂਜ਼ੇ ਕਰਨ ਦੀ ਕੁਦਰਤ ਆਪਣੀ ਨਹੀਂ ਸੀ, ਬਲਕਿ ਯਿਸੂ ਮਸੀਹ ਖੁਦਾ ਦੀ ਕੁਵਤ ਅਤੇ ਕੁਦਰਤ ਤੋਂ ਮਾਮੂਰ ਸੀ ਕਿਉਂਕਿ ਉਹ ਬਜ਼ਾਤੇ ਖੁਦ ਖੁਦਾ ਦੀ ਕੁਦਰਤ ਏ। ਹੁਣ ਮਰਕਜ਼ ਦੀ ਇੰਜੀਲ ਦੇ ਮੁਤਾਲੇ ਵਿੱਚ ਅੱਗੇ ਵੱਧਦਿਆਂ ਹੋਇਆਂ ਅਸੀਂ ਵੇਖਦੇ ਹਾਂ ਦੂਜੇ ਬਾਅਦ ਵਿੱਚ ਖੁਦਾ ਦਾ ਕਲਾਮ ਇੰਜ ਬਿਆਨ ਕਰਦਾ। ਕਈ ਦਿਨ ਬਾਅਦ ਜਦੋਂ ਉਹ ਕਫ਼ਰਨਹੂਮ ਵਿੱਚ ਦਾਖਲ ਹੋਇਆ ਤੇ ਸੁਣਿਆ ਗਿਆ ਕਿ ਉਹ ਕਾਰ ਵਿੱਚ ਏ, ਫਿਰ ਇੰਨੇ ਆਦਮੀ ਜਮ੍ਹਾਂ ਹੋ ਗਏ ਕਿ ਦਰਵਾਜ਼ੇ ਦੇ ਕੋਲ ਵੀ ਜਗ੍ਹਾ ਨਾ ਰਹੀ ਤੇ ਉਹਨਾਂ ਨੂੰ ਕਲਾਮ ਸੁਣਨਾ ਵੰਡਿਆ ਸੀ ਤੇ ਲੋਕੀ ਇੱਕ ਮਫਲੂਜ ਨੂੰ ਚਾਰ ਆਦਮੀਆਂ ਤੋਂ ਉਠਵਾ ਕੇ ਉਹਦੇ ਕੋਲ ਲਿਆਏ, ਮਗਰ ਜਦੋਂ ਲੋਕਾਂ ਦੇ ਸਬਬ ਤੋਂ ਉਹਨਾਂ ਦੇ ਨਜ਼ਦੀਕ ਨਾ ਆ ਸਕੇ ਤੇ ਉਹਨਾਂ ਨੇ ਉਸ ਛੱਤ ਨੂੰ ਜਿੱਥੇ ਉਹ ਸੀ ਖੋਲ੍ਹ ਦਿੱਤਾ ਤੇ ਉਹਨੂੰ ਉਧੇੜ ਕੇ ਉਸ ਚਾਰਪਾਈ ਨੂੰ ਜਿਸ 'ਤੇ ਮਫਲੂਜ ਲੇਟਿਆ ਹੋਇਆ ਸੀ ਲਟਕਾ ਦਿੱਤਾ। ਯਿਸੂ ਨੇ ਉਹਨਾਂ ਦਾ ਇਮਾਨ ਵੇਖ ਕੇ ਮਫਲੂਜ ਨੂੰ ਆਖਿਆ, ਬੇਟਾ ਤੇਰੇ ਗੁਨਾਹ ਮੁਆਫ ਹੋਏ। ਮਗਰ ਉੱਥੇ ਬਾਜ਼ ਫਕੀ ਜਿਹੜੇ ਬੈਠੇ ਸਨ ਉਹ ਆਪਣੇ ਦਿਲਾਂ ਵਿੱਚ ਸੋਚਣ ਲੱਗੇ ਕਿ ਕਿਉਂ ਐਸਾ ਕਹਿੰਦਾ ਏ, ਕੁਫਰ ਬਖਦਾ ਏ, ਖੁਦਾ ਦੇ ਸਿਵਾ ਕੌਣ ਗੁਨਾਹ ਮੁਆਫ ਕਰ ਸਕਦਾ ਹੈ। ਤੇ ਫਿਲਫੋਰ ਯਿਸੂ ਨੇ ਆਪਣੀ ਰੂਹ 'ਚ ਮਾਲੂਮ ਕਰਕੇ ਕਿ ਉਹ ਆਪਣੇ ਦਿਲਾਂ ਵਿੱਚ ਇੰਜ ਸੋਚਦੇ ਨੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਇਹ ਗੱਲਾਂ ਸੋਚਦੇ ਹੋ? ਆਸਾਨ ਕੀ ਏ, ਮਫਲੂਜ ਨੂੰ ਕਹਿਣਾ ਕਿ ਤੇਰੇ ਗੁਨਾਹ ਮੁਆਫ ਹੋਏ, ਜਾਂ ਇਹ ਕਹਿਣਾ ਕਿ ਉੱਠ ਆਪਣੀ ਚਾਰਪਾਈ ਚੁੱਕ ਤੇ ਤੁਰ ਫਿਰ? ਲੇਕਿਨ ਇਸ ਲਈ ਕਿ ਤੁਸੀਂ ਜਾਣੋ ਕਿ ਇਬਨ ਆਦਮ ਨੂੰ ਜ਼ਮੀਨ 'ਤੇ ਗੁਨਾਹ ਮੁਆਫ ਕਰਨ ਦਾ ਇਖਤਿਆਰ ਏ। ਉਹਨੇ ਉਸ ਮਫਲੂਜ ਨੂੰ ਆਖਿਆ, ਮੈਂ ਤੈਨੂੰ ਕਹਿੰਦਾ ਵਾਂ, ਉੱਠ ਆਪਣੀ ਚਾਰਪਾਈ ਚੁੱਕ ਤੇ ਆਪਣੇ ਘਰ ਚਲਾ ਜਾ। ਤੇ ਉੱਠਿਆ ਤੇ ਫਿਲਫੋਰ ਚਾਰਪਾਈ ਚੁੱਕ ਕੇ ਉਹਨਾਂ ਸਭ ਦੇ ਸਾਹਮਣੇ ਬਾਹਰ ਟੁਰ ਗਿਆ। ਚਨਾਚੋ ਸਭ ਹੈਰਾਨ ਹੋ ਗਏ ਤੇ ਖੁਦਾ ਦੀ ਤਮਜੀਦ ਕਰਕੇ ਆਖਣ ਲੱਗੇ, ਅਸੀਂ ਐਸਾ ਕਦੀ ਨਹੀਂ ਵੇਖਿਆ ਸੀ। ਇਸ ਕਹਾਣੀ ਵਿੱਚ ਅਸੀਂ ਵੇਖਦੇ ਹਾਂ ਕਿ ਯਿਸੂ ਦੀ ਕੁਦਰਤੀ ਇਖਤਿਆਰਾਤ ਸਿਰਫ ਬਿਮਾਰਾਂ ਨੂੰ ਸ਼ਿਫਾ ਦੇਵਣ ਤੱਕ ਹੀ ਮਹਦੂਦ ਨਾ ਸਨ, ਬਲਕਿ ਗੁਨਾਹਗਾਰ ਦਿਲ ਨੂੰ ਚੰਗਾ ਕਰਨ ਦੀ ਵੀ ਯਿਸੂ ਕੁਦਰਤ ਰੱਖਦਾ ਸੀ, ਯਾਨੀ ਜਿਸਮਾਨੀ ਬਿਮਾਰੀ ਤੇ ਰੂਹਾਨੀ ਬਿਮਾਰੀ ਦੋਵਾਂ ਨੂੰ ਯਿਸੂ ਚੰਗਾ ਕਰ ਦਿੰਦਾ ਸੀ। ਯਿਸੂ ਮਸੀਹ ਵੱਡਾ ਸ਼ਾਫੀ ਏ। ਉਹਨੂੰ ਮਾਲੂਮ ਸੀ ਕਿ ਮਫਲੂਜ ਦਾ ਸਭ ਤੋਂ ਜ਼ਿਆਦਾ ਅਹਿਮ ਮਸਲਾ ਉਹਦੀਆਂ ਲੱਤਾਂ ਦਾ ਨਹੀਂ ਬਲਕਿ ਉਹਦੇ ਗੁਨਾਹ ਦਾ ਏ ਜੋ ਉਹਦੇ ਦਿਲ ਵਿੱਚ ਏ। ਇਸੇ ਵਜ੍ਹਾ ਤੋਂ ਯਿਸੂ ਨੇ ਉਹਨੂੰ ਪਹਿਲੇ ਆਖਿਆ ਕਿ ਬੇਟਾ ਜਾ ਤੇਰੇ ਗੁਨਾਹ ਮੁਆਫ ਹੋਏ। ਜਦੋਂ ਯਿਸੂ ਨੇ ਇਹ ਆਖਿਆ ਤੇ ਫਕੀਰਾਂ ਦੇ ਦਿਲ ਵਿੱਚ ਕੀ ਖਿਆਲ ਆਇਆ? ਉਹ ਆਪਸ ਵਿੱਚ ਇੱਕ ਦੂਜੇ ਨੂੰ ਆਖਣ ਲੱਗੇ ਕਿ ਯਿਸੂ ਕੁਫਰ ਬਖਤ ਹੈ, ਖੁਦਾ ਦੇ ਸਿਵਾ ਕੋਈ ਦੂਜਾ ਗੁਨਾਹ ਮੁਆਫ ਨਹੀਂ ਕਰ ਸਕਦਾ। ਉਹਨਾਂ ਦਾ ਖਿਆਲ ਕੁਝ ਕੁਝ ਦਰੁਸਤ ਤੇ ਕੁਝ ਕੁਝ ਗਲਤ ਸੀ। ਇਹ ਸੱਚ ਹੈ ਕਿ ਖੁਦਾ ਦੇ ਸਿਵਾ ਕੋਈ ਗੁਨਾਹ ਮੁਆਫ ਨਹੀਂ ਕਰ ਸਕਦਾ। ਤਾਹਮ ਜਦੋਂ ਫਕੀਰਾਂ ਨੇ ਸੋਚਿਆ ਕਿ ਯਿਸੂ ਖੁਦਾ ਦੇ ਖਿਲਾਫ ਕੁਫਰ ਬਖਤ ਹੈ ਤੇ ਉਹ ਉਸ ਵੇਲੇ ਗਲਤੀ ਤੇ ਸਨ, ਕਿਉਂਕਿ ਇਹ ਗੱਲ ਉਹਨਾਂ ਦੀ ਸਮਝ ਵਿੱਚ ਨਾ ਆਈ ਕਿ ਯਿਸੂ ਉਹ ਦਰਮਿਆਨੀ ਏ ਜਿਹੜਾ ਖੁਦਾ ਦਾ ਭੇਜਿਆ ਹੋਇਆ ਏ ਤਾਂ ਕਿ ਉਹ ਗੁਨਾਹਗਾਰਾਂ ਨੂੰ ਉਹਨਾਂ ਦਾ ਹੱਕ ਦਿਲਾਏ। ਯਿਸੂ ਖੁਦਾ ਦਾ ਕਲਮਾ ਏ, ਇਸ ਲਈ ਜਦੋਂ ਉਹਨੇ ਆਖਿਆ ਤੇਰੇ ਗੁਨਾਹ ਮੁਆਫ ਹੋਏ ਤੇ ਇਹ ਖੁਦਾ ਕਦੂਸ ਦੀ ਆਪਣੀ ਆਵਾਜ਼ ਸੀ ਕਿ ਜਾ ਤੇਰੇ ਗੁਨਾਹ ਮੁਆਫ ਹੋਏ। ਖੁਦਾ ਯਿਸੂ ਮਸੀਹ ਜ਼ਮੀਨ ਤੇ ਖੁਦਾ ਦੀ ਆਵਾਜ਼ ਸੀ। ਸਿਰਫ ਇਹੋ ਹੀ ਨਾ ਸੀ ਬਲਕਿ ਯਿਸੂ ਉਹ ਹਸਤੀ ਏ ਜਿਹੜਾ ਸਾਡੀ ਜਗ੍ਹਾ ਕੁਰਬਾਨ ਹੋ ਕੇ ਸਾਡੀ ਖੋਈ ਹੋਈ ਜ਼ਿੰਦਗੀ ਸਾਨੂੰ ਵਾਪਸ ਦਿਲਾਉਂਦਾ ਹੈ, ਕਿਉਂਕਿ ਉਹ ਪੈਦਾ ਹੀ ਇਸ ਲਈ ਹੋਇਆ ਕਿ ਆਪਣੀ ਜਾਨ ਕੁਰਬਾਨ ਕਰਕੇ ਦੂਸਰਿਆਂ ਦੀ ਜਾਨ ਬਖਸ਼ੀ ਕਰੇ ਅਤੇ ਉਹਨਾਂ ਦੇ ਗੁਨਾਹ ਹਮੇਸ਼ਾ ਵਾਸਤੇ ਉਠਾ ਲਵੇ। ਖੁਦਾ ਨੇ ਬਾਪ ਹੁੰਦਿਆਂ ਹੋਇਆਂ ਆਪਣੇ ਬੇਟੇ ਯਿਸੂ ਨੂੰ ਆਪਣਾ ਇਖਤਿਆਰ ਸੌਂਪ ਦਿੱਤਾ ਤਾਂ ਕਿ ਉਹ ਖੁਦ ਹੀ ਕੰਮ ਕਰੇ ਅਤੇ ਕਲਾਮ ਕਰੇ। ਬਸ ਖੁਦਾ ਨੇ ਯਿਸੂ ਨੂੰ ਗੁਨਾਹ ਮੁਆਫ਼ ਕਰਨ ਦਾ ਇਖਤਿਆਰ ਦੇ ਰੱਖਿਆ ਸੀ। ਗੁਨਾਹਾਂ ਦੀ ਮੁਆਫ਼ੀ ਸਿਰਫ ਖੁਦਾ ਯਿਸੂ ਮਸੀਹ ਕੋਲੋਂ ਹੀ ਮਿਲਦੀ ਏ, ਮਗਰ ਫਕੀਰਾਂ ਦਾ ਇਮਾਨ ਇਸ ਗੱਲ ਤੇ ਨਾ ਸੀ। ਹੁਣ ਸਾਡੇ ਕੋਲ ਵੇਲਾ ਬਿਲਕੁਲ ਥੋੜ੍ਹਾ ਬਚਿਆ ਏ ਤੇ ਆਓ ਕੁਝ ਹੋਰ ਆਇਤਾਂ ਵੇਖੀਏ। ਮੱਤੀ ਬਾਬ ਨੂੰ ਆਇਤ 9 ਵਿੱਚ ਮਰਕੂਮ ਏ, ਯਿਸੂ ਨੇ ਉੱਥੋਂ ਅੱਗੇ ਵੱਧ ਕੇ ਮੱਤੀ ਨਾਲ ਇੱਕ ਸ਼ਖਸ ਨੂੰ ਮਹਿਸੂਲ ਦੀ ਚੌਕੀ ਤੇ ਬੈਠੇ ਦੇਖਿਆ ਤੇ ਉਹਨੂੰ ਆਖਿਆ ਮੇਰੇ ਪਿੱਛੇ ਹੋ ਲੈ। ਉੱਠ ਕੇ ਉਹਦੇ ਪਿੱਛੇ ਹੋ ਲਿੱਤਾ। ਤਿੰਜ ਹੋਇਆ ਕਿ ਉਹਦੇ ਕਾਰ ਵਿੱਚ ਖਾਣਾ ਖਾਵਣ ਬੈਠਾ ਤੇ ਬੜੇ ਸਾਰੇ ਮਹਿਸੂਲ ਲੈਣ ਵਾਲੇ ਤੇ ਗੁਨਾਹਗਾਰ ਲੋਕ ਯਿਸੂ ਤੇ ਉਹਦੇ ਸ਼ਾਗਿਰਦਾਂ ਦੇ ਨਾਲ ਖਾਂਦੇ ਪੀਂਦੇ ਸਨ, ਕਿਉਂਕਿ ਉਹ ਬਹੁਤ ਸਨ ਤੇ ਉਹਦੇ ਪਿੱਛੇ ਹੋ ਲਿੱਤੇ ਸਨ। ਤੇ ਫਰੀਸੀਆਂ ਤੇ ਫਕੀਆਂ ਨੇ ਇਹਨਾਂ ਗੁਨਾਹਗਾਰਾਂ ਤੇ ਮਹਿਸੂਲ ਲੈਣ ਵਾਲਿਆਂ ਦੇ ਨਾਲ ਖਾਂਦੇ ਪੀਂਦੇ ਵੇਖ ਕੇ ਉਹਦੇ ਸ਼ਾਗਿਰਦਾਂ ਨੂੰ ਆਖਿਆ ਕਿ ਇਹ ਤੇ ਮਹਿਸੂਲ ਲੈਣ ਵਾਲਿਆਂ ਤੇ ਗੁਨਾਹਗਾਰਾਂ ਦੇ ਨਾਲ ਖਾਂਦਾ ਪੀਂਦਾ ਏ। ਯਿਸੂ ਨੇ ਸੁਣ ਕੇ ਉਹਨਾਂ ਨੂੰ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਜ਼ਰੂਰਤ ਨਹੀਂ ਬਲਕਿ ਬਿਮਾਰਾਂ ਨੂੰ। ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਗੁਨਾਹਗਾਰਾਂ ਨੂੰ ਬੁਲਾਵਣ ਆਇਆ ਵਾਂ। ਮਰਕਸ ਬਾਬ ਤੋਂ ਆਇਤ 15 ਤੋਂ 17 ਤੱਕ। ਤਬੀਬ ਆਜ਼ਮ ਯਿਸੂ ਮਸੀਹ ਨੇ ਇਸ ਕਲਾਮ ਤੋਂ ਫਕੀਰਾਂ ਨੂੰ ਸਿਖਾਉਣਾ ਚਾਹਿਆ ਸੀ ਕਿ ਉਹ ਆਪਣੇ ਗੁਨਾਹਾਂ ਦੇ ਸਬਬ ਤੋਂ ਖੁਦਾ ਦੀ ਨਿਗਾਹ ਵਿੱਚ ਬਿਮਾਰ ਨੇ, ਮਗਰ ਮਜ਼ਹਬ ਦੇ ਉਹ ਠੇਕੇਦਾਰ ਆਪਣੇ ਗੁਨਾਹ ਨੂੰ ਨਹੀਂ ਪਹਿਚਾਣਦੇ ਸਨ। ਦਰਅਸਲ ਜਦੋਂ ਉਹਨਾਂ ਨੇ ਯਿਸੂ ਨੂੰ ਮਹਿਸੂਲ ਲੈਣ ਵਾਲਿਆਂ ਤੇ ਗੁਨਾਹਗਾਰਾਂ ਦੇ ਨਾਲ ਚੱਲਦੇ ਫਿਰਦੇ ਤੇ ਖਾਂਦੇ ਪੀਂਦੇ ਵੇਖਿਆ ਤੇ ਉਹ ਨੁਕਤਾਚੀਨੀਆਂ ਕਰਨ ਲੱਗੇ ਤੇ ਆਖਣ ਲੱਗੇ ਕਿ ਇਹ ਖਾਓ ਤੇ ਗੁਨਾਹਗਾਰਾਂ ਦਾ ਯਾਰ ਏ। ਹਾਲਾਂਕਿ ਮਸੀਹ ਦਾ ਦੁਨੀਆਂ ਵਿੱਚ ਪੈਦਾ ਹੋਣ ਦਾ ਮਕਸਦ ਇਹੋ ਹੀ ਸੀ ਕਿ ਉਹ ਗੁਨਾਹਗਾਰਾਂ ਦੇ ਨਾਲ ਰਹਿ ਕੇ ਉਹਨਾਂ ਨੂੰ ਉਹਨਾਂ ਦੇ ਗੁਨਾਹ ਦੀ ਮੋਹਲਕ ਬਿਮਾਰੀ ਤੋਂ ਸ਼ਿਫਾ ਬਖਸ਼ੇ। ਤੇ ਜ਼ਰਾ ਸੋਚੋ ਕਿ ਇਸ ਮਾਮਲੇ ਵਿੱਚ ਤੁਸੀਂ ਕਿਵੇਂ ਹੋ? ਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਗੁਨਾਹ ਦੀ ਮੌਰੂਸੀ ਤੇ ਮੋਹਲਕ ਬਿਮਾਰੀ ਲੱਗੀ ਹੋਈ ਹੈ? ਗੁਨਾਹ ਦੀ ਬਿਮਾਰੀ ਜੋ ਤੁਹਾਡੇ ਅੰਦਰ ਏ, ਇਸ ਦੀ ਵਜ੍ਹਾ ਤੋਂ ਤੁਸੀਂ ਹਲਾਕ ਹੋਵੋਗੇ ਤੇ ਅਬਦੀ ਸਜ਼ਾ ਪਾਓਗੇ। ਇਹ ਸਜ਼ਾ ਖੁਦਾ ਦੀ ਪਾਕ ਜ਼ਾਤ ਤੁਹਾਨੂੰ ਦੇਵੇਗੀ। ਮਗਰ ਖੁਦਾ ਦੀ ਹਮਦੋ ਤਾਰੀਫ ਹੋਵੇ ਕਿ ਇੱਕ ਹਸਤੀ ਐਸੀ ਏ ਜੋ ਤੁਹਾਡੇ ਦਿਲ ਵਿੱਚ ਲੱਗੀ ਹੋਈ ਗੁਨਾਹ ਦੀ ਬਿਮਾਰੀ ਤੋਂ ਤੁਹਾਨੂੰ ਸ਼ਿਫਾ ਬਖਸ਼ ਸਕਦੀ ਹੈ। ਕੀ ਤੁਹਾਨੂੰ ਮਾਲੂਮ ਏ ਕਿ ਉਹ ਹਸਤੀ ਕਿਹੜੀ ਏ? ਜੀ ਹਾਂ, ਉਹ ਹਸਤੀ ਯਿਸੂ ਮਸੀਹ ਏ। ਉਹ ਪਾਕ ਜ਼ਾਤ ਤੇ ਬੇਐਬ ਸ਼ਖਸੀਅਤ ਏ ਜੋ ਨਸਲੇ ਆਦਮ ਨੂੰ ਗੁਨਾਹ ਤੋਂ ਰਹਾਈ ਦਿਲਾਵਣ ਵਾਸਤੇ ਦੁਨੀਆ ਵਿੱਚ ਆਈ। ਤਾਹਮ ਇਸ ਤੋਂ ਪਹਿਲੇ ਕਿ ਯਿਸੂ ਮਸੀਹ ਤੁਹਾਨੂੰ ਗੁਨਾਹਾਂ ਤੋਂ ਛੁਡਾਏ, ਤੁਹਾਨੂੰ ਜਾਣ ਲੈਣਾ ਚਾਹੀਦਾ ਕਿ ਤੁਸੀਂ ਗੁਨਾਹ ਦੀ ਬਿਮਾਰੀ ਦਾ ਸ਼ਿਕਾਰ ਹੋ। ਯਾਨੀ ਆਪਣੇ ਗੁਨਾਹ ਨੂੰ ਪਹਿਚਾਨਣਾ ਤੇ ਤੌਬਾ ਕਰਨਾ ਗੁਨਾਹ ਤੋਂ ਰਿਹਾਈ ਪਾਉਣ ਦਾ ਪਹਿਲਾ ਅਮਲ ਏ। ਜਿਨ੍ਹਾਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਉਹ ਬਿਮਾਰ ਨੇ, ਉਹ ਫੌਰਨ ਡਾਕਟਰ ਦਾ ਰੁਖ ਕਰਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਗੁਨਾਹ ਦੀ ਬਿਮਾਰੀ ਦਾ ਪਤਾ ਚੱਲਦਾ ਹੈ ਕਿ ਉਹਨਾਂ ਦੇ ਅੰਦਰ ਇਹ ਬਿਮਾਰੀ ਮੌਜੂਦ ਏ, ਉਹ ਯਿਸੂ ਮਸੀਹ ਦੇ ਕੋਲ ਆਉਂਦੇ ਨੇ ਤੇ ਯਿਸੂ ਮਸੀਹ ਗੁਨਾਹਾਂ ਦੀ ਬਿਮਾਰੀ ਤੋਂ ਬਚਾਉਣ ਵਾਲਾ ਸਾਡਾ ਨਜਾਤ ਦੇਹਿੰਦਾ ਏ ਜਿਹੜਾ ਆਪਣੇ ਲੋਕਾਂ 'ਤੇ ਰਹਿਮ ਕਰਦਾ। ਜਿਹੜੇ ਲੋਕ ਆਪਣੇ ਆਪ ਨੂੰ ਰਾਸ਼ਟਰਵਾਦ ਸਮਝਦੇ ਨੇ, ਯਿਸੂ ਮਸੀਹ ਉਹਨਾਂ ਵਾਸਤੇ ਨਹੀਂ ਆਇਆ, ਮਗਰ ਯਿਸੂ ਉਹਨਾਂ ਵਾਸਤੇ ਆਇਆ ਏ ਜਿਹੜੇ ਜਾਣਦੇ ਨੇ ਕਿ ਉਹ ਗੁਨਾਹਗਾਰ ਨੇ, ਅਤੇ ਗੁਨਾਹ ਦੀ ਬਿਮਾਰੀ ਮੌਤ ਦੀ ਬਿਮਾਰੀ ਏ, ਅਤੇ ਉਹਨਾਂ ਨੂੰ ਮੌਤ ਦੀ ਇਸ ਬਿਮਾਰੀ ਤੋਂ ਬਚਣ ਦੀ ਜ਼ਰੂਰਤ ਏ। ਇਸੇ ਸਬਬ ਤੋਂ ਯਿਸੂ ਨੇ ਫੱਕਿਆਂ ਨੂੰ ਆਖਿਆ ਕਿ ਤੰਦਰੁਸਤਾਂ ਨੂੰ ਤਬੀਬ ਦੀ ਜ਼ਰੂਰਤ ਨਹੀਂ ਬਲਕਿ ਬਿਮਾਰਾਂ ਨੂੰ, ਰਾਸਤਬਾਜ਼ਾਂ ਨੂੰ ਨਹੀਂ ਬਲਕਿ ਗੁਨਾਹਗਾਰਾਂ ਨੂੰ। ਦੋਸਤੋ, ਅੱਜ ਅਸੀਂ ਇੱਥੇ ਆਪਣਾ ਸਬਕ ਖਤਮ ਕਰਾਂਗੇ। ਖੁਦਾ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੰਜਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਾਂਗੇ, ਅਤੇ ਯਿਸੂ ਮਸੀਹ ਜਿਹੜਾ ਗੁਨਾਹਗਾਰਾਂ ਨੂੰ ਗੁਨਾਹ ਦੀ ਮੋਹਲਕ ਬਿਮਾਰੀ ਤੋਂ ਸ਼ਿਫਾ ਬਖਸ਼ਦਾ ਹੈ, ਉਹਦੇ ਮੂੰਹ 'ਚੋਂ ਨਿਕਲੀਆਂ ਹੋਈਆਂ ਖੂਬਸੂਰਤ ਅਤੇ ਨਜਾਤ ਬਖਸ਼ ਅਤੇ ਹਕਮਤ ਬਖਸ਼ ਅਤੇ ਸ਼ਿਫਾ ਬਖਸ਼ ਗੱਲਾਂ ਸੁਣਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ, ਕਿਉਂਕਿ ਤੁਸੀਂ ਯਿਸੂ ਮਸੀਹ ਦੀਆਂ ਉਹ ਗੱਲਾਂ 'ਤੇ ਗੌਰ ਕਰੋ ਜਿਹੜੀਆਂ ਉਹਨੇ ਸ਼ਰ੍ਹਾਂ ਦੇ ਆਲਮਾਂ ਅਤੇ ਫੱਕੀਆਂ ਅਤੇ ਫਰੀਸੀਆਂ ਦੇ ਨਾਲ ਆਖੀਆਂ ਸਨ। ਮਰਕਸ ਬਾਬ 2 ਆਇਤ ਨੰਬਰ 17 ਵਿੱਚ ਮਰਕੂਮ ਏ, ਤੰਦਰੁਸਤਾਂ ਨੂੰ ਤਬੀਬ ਦੀ ਜ਼ਰੂਰਤ ਨਹੀਂ ਬਲਕਿ ਬਿਮਾਰਾਂ ਨੂੰ, ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਗੁਨਾਹਗਾਰਾਂ ਨੂੰ ਬੁਲਾਵਾ ਆਇਆ ਵਾਂ।
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਗੁੱਸਾ ਤੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਉਸ ਦਾ ਹੈ ਡਾਡਾ, ਗੁੱਸਾ ਤੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਉਸ ਦਾ ਹੈ ਡਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ।
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-30-43-110, ਯਾਨੀ 0341-30-43-110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।